ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਸਾਰੇ ਦੇਹ ਦਸਾਂਤਾਂ ਵਿਚਰ ਕੇ ਸ੍ਰੀ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਹੈ, ਇੱਥੇ ਮਹਾਰਾਜ ਸੰਗਤਾਂ ਨੂੰ ਤਾਰਿਆ ਕਰਦੇ। ਭਾਈ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗਏ ਅਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੇਵਾ ਚ ਲੱਗ ਗਏ ਆ ਕੇ। ਉਸ ਵਕਤ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਅਚਲ ਬਟਾਲੇ ਜਾ ਕੇ ਜਦੋਂ ਆਏ ਹਨ, ਉਦੋਂ ਬਾਅਦ ਸ੍ਰੀ ਗੁਰੂ ਅੰਗਦ ਸਾਹਿਬ ਤੇ ਭਾਈ ਬੁੱਢਾ ਸਾਹਿਬ ਨੇ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪਦੀ ਸਿੱਧਾਂ ਨਾਲ ਬਹੁਤ ਸਾਰੀ ਚਰਚਾ ਹੋਈ ਹੈ, ਸੁਮੇਰ ਪਰਬਤ ਤੇ ਵੀ ਹੋਈ ਹੈ, ਅਚਲ ਬਟਾਲੇ ਵੀ ਹੋਈ ਹੈ, ਉਹ ਸਾਰੇ ਸਿੱਧਾਂ ਨਾਲ ਜਿੰਨੇ ਬਚਨ ਬਲਾਸ ਹੋਏ ਹੈ, ਜੇ ਆਪ ਕਿਰਪਾ ਕਰਕੇ ਸਾਡੀ ਜਾਚਨਾ ਹੈ, ਆਪ ਪ੍ਰਸੰਨ ਹੋ ਕੇ ਬਖਸ਼ਿਸ਼ ਕਰੋ, ਸੁਣਾਓ ਤਾਂ ਅਸੀਂ ਵੀ ਨਿਹਾਲ ਹੋਈਏ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਵਕਤ ਸਾਧ ਸੰਗਤ ਜੀ ਇਹ ਪਵਿੱਤਰ ਬਾਣੀ ਕਰਤਾਰਪੁਰ ਸਾਹਿਬ ਵਿਚ ਉਚਾਰਨ ਕੀਤੀ ਹੈ, ਭਾਈ ਬੁੱਢੇ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਬੇਨਤੀ ਕਰਨ ਤੋਂ ਕਿ ਸਿੱਧਾਂ ਦੇ ਨਾਲ ਸਾਡੀ ਇਸ ਪ੍ਰਕਾਰ ਚਰਚਾ ਹੋਈ ਸੀ। ਇਸ ਸਿੱਧ ਦੀ ਚਰਚਾ ਦੀ ਬਾਬਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਬਲਾਸ ਚ ਬਚਨ ਕੀਤੇ ਹੈ। ਮਹਾਰਾਜ ਸਾਹਿਬ ਦੇ ਤਾਈ ਭਾਈ ਬਿਧੀ ਚੰਦ ਨੂੰ ਪੁੱਛਿਆ ਕਿ ਮਹਾਰਾਜ ਸਿੱਧਾਂ ਨਾਲ ਚਰਚਾ ਸਤਿਗੁਰੂ ਜੀ ਦੀ ਕਿਵੇਂ ਹੋਈ ਸੀ। ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਜੋ ਸਿੱਧ ਗੋਸ਼ਟ ਹੈ ਸਮੱਗਰ, ਭਾਈ ਅਚਲ ਬਟਾਲੇ ਦੀ ਜਿੰਨੀ ਗੋਸ਼ਟ ਹੈ ਤੇ ਸਮੇਰ ਪਰਬਤ ਦੀ ਜਿੰਨੀ ਗੋਸ਼ਟ ਹੈ, ਫਿਰ ਭਾਈ ਬਿਧੀ ਚੰਦ ਜੀ ਉਹ ਸਿੱਧ ਗੋਸ਼ਟ ਬਾਣੀ ਵਿਚ ਹੈ ਸਾਰੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ। ਇਸੇ ਪ੍ਰਕਾਰ ਗੁਰਬਲਾ ਚ ਤਾਂ ਇਹ ਸਿੱਧਾਂ ਦੇ ਨਾਲ ਜਿਹੜੀ ਚਰਚਾ ਅਚਲ ਬਟਾਲੇ ਹੋਈ ਹੈ ਉਹਦੀ ਬਾਤ ਛੇਵੇਂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਸਮੇਰ ਪਰਬਤ ਤੇ ਗਏ ਹਨ, ਸਿੱਧ ਗੋਸ਼ਟ ਦਾ ਪ੍ਰਸੰਗ ਗੁਰੂ ਅੰਗਦ ਸਾਹਿਬ ਤੇ ਗੁਰੂ ਸੱਚੇ ਪਾਤਸ਼ਾਹ ਜੀ ਭਾਈ ਬੁੱਢੇ ਸਾਹਿਬ ਦੇ ਪ੍ਰਸੰਗ ਉਥੋਂ ਦਾ ਉਚਾਰਨ ਕਰਕੇ ਦੱਸਦੇ ਹਨ।
ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ।
ਸਤਿਗੁਰੂ ਮਹਾਰਾਜ ਸਾਹਿਬ ਫਰਮਾਉਣ ਲੱਗੇ ਕਿ ਹੇ ਗੁਰੂ ਅੰਗਦ ਸਾਹਿਬ ਤੇ ਭਾਈ ਬੁੱਢਾ ਸਾਹਿਬ ਜੀ, ਇਹ ਰਾਮਕਲੀ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਬਾਣੀ ਆਰੰਭ ਕਰ ਰਹੇ, ਸਿੱਧ ਗੋਸ਼ਟ ਸਿੱਧ ਪੁਰਖ ਜਿਹੜੇ ਸਨ ਮੁਗਤ ਪੁਰਖ, ਉਹਨਾਂ ਦੇ ਨਾਲ ਗੋਸ਼ਟ ਜੋ ਚਰਚਾ ਹੋਈ ਹੈ ਮਹਾਰਾਜ ਦੀ, ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਹੈ। ਸਿੱਧ ਜੋ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਪ੍ਰੇਮੀ ਹਨ, ਉਹਨਾਂ ਨੂੰ ਗੋ ਬਾਣੀ ਇਸ਼ਟ ਪਿਆਰੀ ਬਾਣੀ ਦੇ ਨਾਲ ਜੋ ਬਚਨ ਬਿਲਾਸ ਕਰਕੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬਖਸ਼ਣੇ ਹੈ, ਉਹ ਸਿੱਧ ਗੋਸ਼ਟ ਮੁਗਤ ਪੁਰਖਾਂ ਦੀ ਨਾਲ ਚਰਚਾ ਜਿਵੇਂ ਹੋਈ ਹੈ ਉਹ ਸਿੱਧ ਗੋਸ਼ਟ ਨਾਮ ਕਰਕੇ ਬਾਣੀ ਮਹਾਰਾਜ ਉਚਾਰਨ ਕਰਦੇ ਹਨ।
ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ।
ਇੱਕ ਅਦਵੈਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗਰੀਬ ਨੂੰ ਆਜ ਫਰਮਾਉਂਦੇ ਹਨ,
ਸਿੱਧ ਸਭਾ ਕਰ ਆਸਣ ਬੈਠੇ।
ਇਹ ਭਾਈ ਬੁੱਢਾ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਜਦੋਂ ਅਸੀਂ ਸਮੇਰ ਪਰਬਤ ਦੇ ਉੱਤੇ ਗਏ, ਸਿੱਧਾਂ ਨੂੰ ਆਪੋ ਆਪਣੇ ਮਾਣ ਦੀ ਪੈ ਗਈ ਕਿ ਪਹਿਲਾਂ ਮੇਰੇ ਗੁਰੂ ਸਾਹਿਬ ਆ ਕੇ ਪੈਰੀ ਪੈਣ, ਦੂਸਰੇ ਦਾ ਖਿਆਲ ਹੈ ਕਿ ਮੇਰੇ ਚੇਲੇ ਬਣ ਜਾਣ। ਗੋਰਖਨਾਥ ਨੇ ਪਹਿਲਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਚਰਚਾ ਕਰਕੇ ਸ਼ਕਤੀ ਦਿਖਾ ਕੇ ਰਸਤੇ ਦੇ ਵਿੱਚ ਹੀ ਸਮੇਰ ਪਰਬਤ ਦੇ ਆਉਂਦਿਆਂ ਦੇ ਉਹ ਆਪਣੀ ਸ਼ਕਤੀ ਨਾਲ ਮਹਾਰਾਜ ਸਾਹਿਬ ਦੇ ਪਰਬਤ ਨੂੰ ਹਿਲਾ ਰਿਹਾ ਹਿੱਲਿਆ ਨਹੀਂ, ਅਤੇ ਫਿਰ ਚਰਚਾ ਕਰਕੇ ਵੀ ਗੁਰੂ ਸਾਹਿਬ ਤੋਂ ਹਾਰ ਗਿਆ ਸੀ। ਉਹ ਗੋਰਖਨਾਥ ਨੇ ਸੋਚਿਆ ਵੀ ਜੇ ਇਹ ਸਾਡੇ ਪੰਥ 'ਚ ਆ ਜਾਣ ਜੁਗੀਆਂ ਦੇ, ਇਹ ਹਰੀ ਦਾ ਅਵਤਾਰ ਹਨ ਸਤਿਗੁਰੂ ਜੀ, ਤਾਂ ਸਾਡਾ ਬੜਾ ਭਾਰੀ ਪੰਥ ਵੱਧ ਜਾਏਗਾ। ਇਸ ਖਿਆਲ ਨੂੰ ਲੈ ਕੇ ਸਿੱਧਾਂ ਦੇ ਵਿੱਚ ਗੱਲ ਕੀਤੀ ਇਕੱਠੇ ਕਰਕੇ ਮੰਡਲੀ ਕਿ ਕੋਈ ਗੁਰੂ ਨਾਨਕ ਸਾਹਿਬ ਤਪੇ ਨੂੰ ਜਿੱਤ ਕੇ ਆਓ, ਜਿੱਤ ਕੇ ਵੀ ਐਸਾ ਆਓ, ਚੇਲਾ ਬਣਾ ਲਿਆਓ, ਪੈਰੀ ਪਾਓ, ਜਿਸ ਕਰਕੇ ਆਪਣਾ ਸਿੱਧਾਂ ਦਾ ਪੰਥ ਬੜਾ ਦੁਨੀਆਂ 'ਚ ਮਸ਼ਹੂਰ ਹੋ ਜਾਵੇ। ਇਸ ਤਰ੍ਹਾਂ ਇਹ ਚਰਚਾ ਰਾਹ ਵਿੱਚ ਵੀ ਸਿੱਧ ਕਰਦੇ ਰਹੇ ਹੈ, ਪਰ ਜਿਹੜੀ ਮਹਾਰਾਜ ਦੀ ਸਮੇਰ ਪਰਬਤ ਤੇ ਚਰਚਾ ਹੋਈ ਹੈ ਉਹ ਇਹ ਹੈ, ਉਸ ਵੇਲੇ ਸਤਿਗੁਰੂ ਜੀ ਦਾ ਆਗਮਨ ਸੁਣ ਕੇ ਵੀ ਹੁਣ ਸਮੇਰ ਪਰਬਤ ਤੇ ਮਹਾਰਾਜ ਆ ਰਹੇ ਹੈ, ਪਰ ਸ੍ਰੀ ਚੰਦ ਤੇ ਗੋਪੀ ਚੰਦ ਮਹਾਰਾਜ ਨੂੰ ਲੈਣ ਵਾਸਤੇ ਗਏ ਸਨ। ਗੁਰੂ ਸਾਹਿਬ ਨੇ ਕਿਹਾ ਅਸੀਂ ਸਨੇ ਸਨੇ ਆ ਰਹੇ ਹਾਂ, ਤੁਸੀਂ ਚਲੋ ਸਿੱਧੋ, ਸਾਰੇ ਸਿੱਧਾਂ ਨੂੰ ਸਾਡੀ ਆਦੇਸ਼ ਕਹੋ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਪਿਆਰ ਦੇ ਨਾਲ ਮੰਗਲ ਨਾਥ ਦਾ ਮਿਲਣਾ ਗੁਰੂ ਸਾਹਿਬ ਦੇ ਨਾਲ, ਭਰਤੀ ਜੀ ਦਾ ਮਿਲਣਾ, ਗੋਪੀ ਚੰਦ ਦਾ ਮਿਲਣਾ, ਇਹ ਪ੍ਰੇਮੀ ਸਨ, ਲੰਮੀ ਉਮਰ ਵਾਲੇ ਸਨ, ਪਰ ਗੁਰੂ ਸਾਹਿਬ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਨਿਹਾਲ ਹੋ ਚੁੱਕੇ ਸਨ ਭਰਤੀ ਆਦਿਕ। ਇਹਨਾਂ ਨੂੰ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਲਓ ਤੁਸੀਂ ਜਿਹਨੂੰ ਜਿੱਤਣਾ ਚਾਹੁੰਦੇ ਸੀ ਗੁਰੂ ਮਹਾਰਾਜ ਸਾਹਿਬ ਆਪ ਹੀ ਇੱਥੇ ਆ ਰਹੇ ਹੈ। ਜਦੋਂ ਇਸ ਪ੍ਰਕਾਰ ਉਹਨਾਂ ਸਿੱਧਾਂ 'ਚ ਹੋਈ ਗੱਲ ਤਾਂ ਸਿੱਧ ਸਾਰੇ ਆਪੋ ਆਪਣੇ ਕੋਈ ਮਰਗਾਨੀ ਵਿਛਾ ਕੇ ਅਤੇ ਕੋਈ ਸ਼ੇਰ ਦਾ ਆਸਣ ਵਿਛਾ ਕੇ ਸਿੰਘ ਸਿੱਧਾਂ ਦੀ ਸਾਰਿਆਂ ਦੀ ਗੋਰਖਨਾਥ ਸਮੇਤ ਸਵਾ ਲਾਗੀ ਮਹਾਰਾਜ ਸਾਹਿਬ ਕਹਿੰਦੇ ਨੇ ਅਸੁੱਧ ਸਵਾ
ਸਿੱਧ ਸਵਾ ਕਰ ਆਸਣ ਬੈਠੇ,
ਸਿੱਧ ਸਾਰੇ ਸਵਾ ਲਾ ਕੇ ਆਪਣੀ, ਇੱਕ ਸਿੱਧ ਸਭਾ ਹੁੰਦੀ ਹੈ, ਇੱਕ ਸਾਧ ਸਭਾ ਹੁੰਦੀ ਹੈ, ਇੱਕ ਸੰਤ ਸਭਾ ਹੁੰਦੀ ਹੈ, ਇੱਕ ਗੁਰਸਭਾ ਹੁੰਦੀ ਹੈ, ਇੱਕ ਸਿੱਖ ਸਭਾ ਹੁੰਦੀ ਹੈ। ਇਹ ਸਭਾ ਦੇ ਭੇਦ ਹਨਗੇ। ਸਿੱਖ ਸਭਾ ਤੋਂ ਹੈ ਸਿੱਖ ਸਭਾ ਦੀ ਦੀਖਿਆ ਕਾ ਭਾਵ, ਸਿੱਖਾਂ ਦੀ ਉਹ ਸਭਾ ਜਿੱਥੇ ਗੁਰੂ ਸਾਹਿਬ ਦੀ ਸਿੱਖਿਆ ਲੈਣ ਦਾ ਪ੍ਰੇਮ ਹੋਵੇ, ਤੇ ਸੰਤ ਸਭਾ ਉਹ ਉੱਥੇ ਹੈ ਜਿੱਥੇ ਮਿਲ ਕੇ ਮਹਾਰਾਜ ਦਾ ਜਸ ਗਾਇਆ ਜਾਵੇ, ਅਤੇ ਸਾਧ ਸਭਾ ਹੁੰਦੀ ਜਿੱਥੇ ਸਾਧਨਾ ਵਾਲਿਆਂ ਦੀ ਇਕੱਠ ਹੋਵੇ, ਸਿੱਧ ਸਭਾ ਹੁੰਦੀ ਜਿੱਥੇ ਸ਼ਕਤੀਆਂ ਵਾਲੇ ਪੁਰਖਾਂ ਦਾ ਇਕੱਤਰਤਾ ਹੋਵੇ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰਸਭਾ ਹੁੰਦੀ ਹੈ ਜਿੱਥੇ ਗੁਰਮੁਖ ਗੁਰਾਂ ਦੁਆਰਾ ਪਰਮੇਸ਼ਰ ਦੇ ਪ੍ਰਕਾਸ਼ ਵਾਲੇ ਹੋਣ। ਇਹ ਸਭਾ ਬਾਣੀ ਵਿੱਚ ਲਿਖੀਆਂ ਹੋਈਆਂ ਮਹਾਰਾਜ ਸਾਹਿਬ ਜੀ ਨੇ। ਹੁਣ ਇੱਥੇ ਮਹਾਰਾਜ ਸਾਹਿਬ ਜੀ ਜਿਸ ਵਕਤ ਸਿੱਧ ਸਭਾ ਘਰ ਆਸਣ ਲਾ ਬੈਠੇ, ਸਿੱਧ ਸਾਰੇ ਸਭਾ ਲਾ ਕੇ ਸਮੇਰ ਪਰਬਤ ਦੇ ਉੱਤੇ ਆਸਣ ਲਾ ਕੇ ਬੈਠ ਗਏ।
ਸੰਤ ਸਭਾ ਜੈਕਾਰੂ,
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਅੰਦਰ ਬੜਿਆ ਉਮਰ ਦਾ ਮਾਣ ਸੀ, ਬੜਾ ਆਪਣੇ ਆਪ ਨੂੰ ਵੱਡਾ ਮੰਨੀ ਬੈਠੇ ਸੀ, ਸ਼ਕਤੀਆਂ ਵਾਲੇ ਮੰਨੀ ਬੈਠੇ ਸੀ। ਇਹਨਾਂ ਦਾ ਖਿਆਲ ਸੀ ਮਹਾਰਾਜ ਸਾਨੂੰ ਛੋਟੇ ਤੋਂ ਲੱਗ ਕੇ ਵੱਡੇ ਗੋਰਖਨਾਥ ਤੱਕ ਨਮਸਕਾਰ ਵਾਰੀ ਵਾਰੀ ਕਰਨਗੇ। ਮਹਾਰਾਜ ਸਾਹਿਬ ਅੰਤਰਜਾਮੀ ਨੂੰ ਜਾਣ ਕੇ ਇਹਨਾਂ ਦੇ ਦਿਲ ਦੇ ਹੰਕਾਰ ਨੂੰ ਉਸ ਵੇਲੇ ਸਾਂਝਾ ਬਚਨ ਕਹਿਤਾ, ਸੰਤ ਸਭਾ ਜੈਕਾਰੋ, ਫਿਰ ਸੰਤਾਂ ਦੀ ਸਭਾ ਤੁਹਾਡਾ ਜੈ ਜੈਕਾਰ ਹੋਵੇ। ਇਹ ਬਚਨ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਜਾ ਕੇ ਕਹੇ। ਜਿਸ ਵੇਲੇ ਕਹੇ ਇਹ ਬਚਨ ਤੇ ਸਿੱਧਾਂ ਨੇ ਉਸ ਵੇਲੇ ਕਿਹਾ ਕਿ ਤੁਸੀਂ ਸਾਨੂੰ ਪਹਿਲਾਂ ਗੋਰਖਨਾਥ ਨੂੰ ਮੱਥਾ ਟੇਕਣਾ ਸੀ, ਫਿਰ ਸਾਰਿਆਂ ਸਿੱਧਾਂ ਨੂੰ ਵਾਰੀ ਵਾਰੀ ਨਮਸਕਾਰ ਕਰਨੀ ਸੀ, ਇਉਂ ਕਿਉਂ ਨਹੀਂ ਕੀਤੀ ਮਰਿਆਦਾ ਦੇ ਨਾਲ? ਤੁਸੀਂ ਇਕੱਠਾ ਹੀ ਇਕੱਤਰਤਾ ਦਾ ਬਚਨ ਕਿਉਂ ਕਹਿਤਾ? ਨਾਲੇ ਜੈਕਾਰ ਜਿਹੜਾ ਛੋਟੇ ਨੂੰ ਕਹੀਦਾ ਹੈ ਤੇ ਤੁਸੀਂ ਸਾਨੂੰ ਛੋਟੇ ਬਣਾ ਕੇ ਕਿਹਾ ਜੈਕਾਰੋ। ਮਹਾਰਾਜ ਕਹਿੰਦੇ ਇਹ ਠੀਕ ਹੈ ਕਿ ਅਸੀਂ ਤਾਂ ਇਕੱਠਾ ਹੀ ਇਕੱਤਰਤਾ ਕਹੀ ਹੈ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਵਿਆਪਕ ਹੈ, ਇਸ ਕਰਕੇ ਤੁਹਾਨੂੰ ਜੈਕਾਰ ਕਿਹਾ ਕਿ ਸੰਤਾਂ ਦੀ ਸਭਾ ਤੁਹਾਡਾ ਜੈ ਜੈਕਾਰ ਹੋਵੇ। ਅਤੇ ਦੂਸਰਾ ਇਹ ਜਿਹੜਾ ਤੁਹਾਡੇ ਅੰਦਰ ਮਾਣ ਹੈ ਕਿ ਅਸੀਂ ਵੱਡੇ ਹੈ, ਇਹ ਤੁਹਾਡੇ ਮਾਣ ਨੂੰ ਤੋੜਨ ਵਾਸਤੇ ਸਾਂਝਾ ਬਚਨ ਕਿਹਾ ਸੰਤ ਸਭਾ ਜੈਕਾਰੋ। ਤੀਜਾ ਬਚਨ ਸੰਤ ਸਭਾ ਜੈਕਾਰੋ ਕਹਿਣ ਦਾ ਇਹ ਹੈ ਕਿ ਸਵਾਸਾਂ ਦਾ ਭਰੋਸਾ ਨਹੀਂ, ਅਸੀਂ ਨਿਯਮ ਕਰ ਲਈਏ ਤੁਹਾਨੂੰ ਵਾਰੀ ਵਾਰੀ ਮੱਥਾ ਟੇਕਣਾ, ਕੀ ਪਤਾ ਸਵਾਸ ਪਹਿਲਾਂ ਹੀ ਪੂਰੇ ਹੋ ਜਾਣ, ਇਸ ਕਰਕੇ ਅਸੀਂ ਇਕੱਠੀ ਸਾਰਿਆਂ ਨੂੰ ਨਮਸਕਾਰ ਕਰ ਦਿੱਤੀ ਹੈ। ਇਹ ਸੁਣ ਕੇ ਬਚਨ ਮਹਾਰਾਜ ਸਾਹਿਬ ਦੇ ਸਿੱਧ ਨਿਰੁੱਤਰ ਹੋ ਗਏ ਤੇ ਗੁਰੂ ਮਹਾਰਾਜ ਸਾਹਿਬ ਨਾਲ ਚਰਚਾ ਕਰਨ ਵਾਸਤੇ ਤਿਆਰ ਹੋ ਪਏ।
ਇਸ ਆਗੇ ਰਹਿ ਰਾਸ ਹਮਾਰੀ,
ਇਹ ਸਿੱਧ ਕਹਿਣ ਲੱਗੇ ਮਹਾਰਾਜ ਸਾਡੇ ਚੇਲੇ ਬਣੋ, ਨਮਸਕਾਰ ਕਰੋ ਸਾਨੂੰ। ਮਹਾਰਾਜ ਕਹਿੰਦੇ ਅਸੀਂ ਭਾਈ ਤੁਹਾਨੂੰ ਨਮਸਕਾਰ ਕੀਤੀ ਹੀ ਨਹੀਂ, ਫਿਰ ਮਹਾਰਾਜ ਕਿਹਨੂੰ ਨਮਸਕਾਰ ਕਰਦੇ ਹੋ ਤੁਸੀਂ? ਤਾਂ ਮਹਾਰਾਜ ਸਾਹਿਬ ਕਹਿੰਦੇ ਹਨ,
ਇਸ ਆਗੇ ਰਹਿ ਰਾਸ,
ਉਸ ਅਕਾਲ ਪੁਰਖ ਦੇ ਅੱਗੇ ਭਾਈ ਸਾਡੀ ਰਹੁ ਰੀਤੀ ਬੇਨਤੀ ਹੈ, ਅਸੀਂ ਵਾਹਿਗੁਰੂ ਬਿਨਾਂ ਹੋਰ ਕਿਸੇ ਅੱਗੇ ਝੁਕਦੇ ਨਹੀਂ ਹਾਂ, ਪਰਮੇਸ਼ੁਰ ਦੇ ਅੱਗੇ ਸਾਡੀ ਇਹ ਰੀਤੀ ਮਰਿਆਦਾ ਹੈ, ਉਸੇ ਅੱਗੇ ਬੇਨਤੀਆਂ ਕਰਦੇ ਹਾਂ। ਰਹਿ ਆਵੇ ਰਾਸ ਸਚਾਈ ਜਿਸ ਦੇ ਨਾਲ
ਸਾਚਾ ਅਪਰ ਅਪਾਰ,
ਉਹ ਫਿਰ ਮਾਰਾ ਕੌਣ ਹੈ? ਕਹਿੰਦੇ ਸੱਚਾ ਤ੍ਰਿਕਾਲ ਵਾਦ ਤੰਗ ਸਤੰਗ, ਜੋ ਤਿੰਨਾਂ ਕਾਲਾਂ ਚ ਨਾਸ ਨਹੀਂ ਹੁੰਦਾ, ਅਤੇ ਅਪਰ ਪ੍ਰਕਿਰਤੀ ਅਪਰ ਉਰੇ ਹੈ ਤੇ ਉਹ ਅਪਾਰੋ ਪ੍ਰਕਿਰਤੀ ਤੋਂ ਪਰੇ ਹੈ, ਉਸ ਅੱਗੇ ਸਾਡੀ ਤਾਂ ਭਾਈ ਬੇਨਤੀ ਹੈ, ਤੁਸੀਂ ਸਿੱਧੋ ਮਾਣ ਕਰਦੇ ਹੋ ਵੱਡੇ ਪੁਣੇ ਦਾ, ਇਸ ਕਰਕੇ ਤੁਹਾਨੂੰ ਅਸੀਂ ਵੰਦਨਾ ਹੀ ਨਹੀਂ ਕੀਤੀ, ਅਸੀਂ ਤਾਂ ਵਾਹਿਗੁਰੂ ਨੂੰ ਨਮਸਕਾਰ ਕਰਦੇ
ਹਾਂ।
ਮਾਰਾ ਹੋਰ ਕਿਸੇ ਅੱਗੇ ਝੁਕਦੇ ਵੀ ਹੋ? ਕਹਿੰਦੇ ਹਾਂ, ਇਸ ਵਾਹਿਗੁਰੂ ਦੇ ਅੱਗੇ ਆਪਣਾ ਮੱਥਾ ਕੱਟ ਕੇ ਰੱਖ ਦਈਏ, ਰਾਹ ਬਣਾ ਦਈਏ, ਜਿਸ ਰਸਤੇ ਮੇਰਾ ਪਿਆਰਾ ਚੜ ਕੇ ਆਵੇ
ਤਨ ਮਨ ਅੱਗੇ
ਅਤੇ ਤਨ ਵੀ ਤੇ ਮਨ ਵੀ ਉਹਦੇ ਅੱਗੇ ਪਰਮੇਸ਼ੁਰ ਦੇ ਅਰਪਣ ਕਰ ਦਈਏ। ਇਸੇ ਪ੍ਰਕਾਰ ਮਸਤਕ ਕਾਢ ਧਰੀ ਮੱਥਾ ਹੰਕਾਰ ਇਹ ਮੇਟ ਕਰਕੇ ਨਿਵਰਤ ਕਰਕੇ ਮਹਾਰਾਜ ਦੇ ਅੱਗੇ ਨਿਮਰਤਾ ਦੇ ਨਾਲ ਆਪਣਾ ਵਾਰ ਦਈਏ ਰੱਖ ਦਈਏ।
ਤਨ ਮਨ ਅੱਗੇ ਦੀ
ਅਤੇ ਤਨ ਦਾ ਮਾਨ ਜਿਹੜਾ ਛੱਡਣਾ ਹੈ ਮਨ ਦਾ ਸੂਖਮ ਮਾਨ ਜਿਹੜਾ ਛੱਡਣਾ ਹੈ ਇਹ ਵੀ ਮਹਾਰਾਜ ਦੀ ਭੇਟਾ ਕਰ ਦਈਏ ਹੰਕਾਰ ਦੀ ਨਿਵਰਤੀ ਕਰੀਏ ਦੇਹ ਅਧਿਆਸ ਮੇਟ ਕੇ ਉਸ ਪਰਮੇਸ਼ੁਰ ਦੇ ਅੱਗੇ ਆਪਣਾ ਆਪ ਅਰਪੀਏ।
ਨਾਨਕ ਸੰਤ ਮਿਲੇ ਸੱਚ ਪਾਈਏ
ਫੇਰ ਮਹਾਰਾਜ ਤੁਸੀਂ ਕਿਸੇ ਸਾਧੂ ਸੰਤ ਨੂੰ ਨੀ ਝੁਕਦੇ ਹੋ ਕਹਿੰਦੇ ਹਾਂ ਝੁਕਦੇ ਹਾਂ ਅਸੀਂ ਨਾਨਕ ਸੰਤ ਮਿਲਿਆ ਸੱਚ ਪਾਈਏ ਜਿਸ ਸੰਤ ਦੇ ਨਾਲ ਮਿਲਣੇ ਕਰਕੇ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਮਹਾਤਮਾ ਨਾਲ ਮਿਲ ਕੇ ਸੱਚੇ ਦਾ ਜਸ ਪਾਈਦਾ ਜਿਸ ਕਰਕੇ ਸੱਚ ਸਰੂਪ ਦੀ ਸਿਖਿਆਤਾ ਪਾਈਦੀ ਹੈ
ਸਹਿਜ ਭਾਈ ਜਸ ਲਈ
ਤੇ ਸ਼ਾਂਤੀ ਸੁਭਾਅ ਨਾਲ ਪਰਮੇਸ਼ੁਰ ਦਾ ਕੀਰਤਨ ਤੇ ਜਸ ਜਿਨ੍ਹਾਂ ਦੀ ਸੰਗਤ ਚ ਮਿਲ ਕੇ ਲਈਏ ਉਹਨਾਂ ਅੱਗੇ ਅਸੀਂ ਆਪਣਾ ਸਿਰ ਕੱਟ ਕੇ ਭੇਟਾ ਕਰਨ ਨੂੰ ਤਿਆਰ ਹਾਂ ਹੰਕਾਰੀ ਆਦਮੀ ਅੱਗੇ ਅਸੀਂ ਨੀ ਝੁਕਦੇ ਹਾਂ
ਕਿਆ ਭਵੀਐ ਸੱਚ ਸੂਚਾ ਹੋ
ਫੇਰ ਇਸੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਸੀਂ ਕੁਝ ਤਾਂ ਨੀਵੇਂ ਹੋਣਾ ਚਾਹੀਦਾ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਸਿੱਧੋ ਕਿਆ ਭਵੀਏ ਇਹ ਮਨ ਨੂੰ ਕਿਉਂ ਤੁਹਾਡੇ ਵੱਲ ਭਵਾ ਕੇ ਲਾਈਏ ਪਦਾਰਥਾਂ ਚ ਲਾਈਏ ਸੱਚੇ ਨਾਮ ਕਰਕੇ ਸੁੱਚਾ ਹੋਣਾ ਜਦੋਂ ਪਵਿੱਤਰ ਹੋਣਾ ਮਨ ਨੂੰ ਹੋਰ ਪਾਸੇ ਅਸੀਂ ਕਿਉਂ ਭੁਆਈਏ ਕਿਉਂ ਫੇਰੀਏ ਦੂਏ ਪਾਸੇ ਅਸੀਂ ਲਾਉਂਦੇ ਨੀ ਮਨ ਨੂੰ ਵਾਹਿਗੁਰੂ ਤੋਂ ਬਿਨਾਂ ਸੱਚੇ ਨਾਮ ਕਰਕੇ ਸੁੱਚਾ ਹੋ ਸਕਦਾ ਹੋਰ ਕੋਈ ਉਪਾਅ ਨੀ ਫੇਰ ਸਿੱਧ ਕਹਿਣ ਲੱਗੇ ਮਹਾਰਾਜ ਸਾਨੂੰ ਪ੍ਰਕਮਿਆ ਕਰਕੇ ਮੱਥਾ ਕਿਉਂ ਨੀ ਟੇਕਿਆ ਤਾਂ ਗੁਰੂ ਸਾਹਿਬ ਉੱਤਰ ਦਿੰਦੇ ਹਨ ਕਿਆ ਭਵੀ ਹੈ ਫੇਰ ਸਿੱਧੋ ਤੁਹਾਡੇ ਅੱਗੇ ਕੀ ਪਾਉਂਦੇ ਫਿਰੀਏ ਤੁਹਾਡੀਆਂ ਪ੍ਰਕਮਿਆ ਕਰਦੇ ਫਿਰੀਏ ਸੱਚ ਨਾਮ ਕਰਕੇ ਪਵਿੱਤਰ ਹੋਣਾ ਇਸ ਕਰਕੇ ਤੁਹਾਡੀ ਪ੍ਰਕਮਿਆ ਕਰਨ ਦੀ ਸਾਨੂੰ ਲੋੜ ਹੀ ਨਹੀਂ ਹੈ ਇਹ ਸਤਿਗੁਰੂ ਜੀ ਨੂੰ ਉੱਤਰ ਦਿੱਤਾ ਫੇਰ ਸਿੱਧ ਕਹਿੰਦੇ ਚਲੋ ਮਹਾਰਾਜ ਤੀਰਥਾਂ ਤੇ ਇਸ਼ਨਾਨ ਕਰੇ ਆਈਏ ਤਾਂ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਨੇ ਸਿੱਧੋ ਸੁਣੋ
ਕਿਆ ਭਵੀ ਹੈ ਸੱਚ ਸੂਚਾ ਹੋ
ਕੀ ਭਾਈ ਤੀਰਥਾਂ ਤੇ ਪਾਉਂਦੇ ਫਿਰਨਾ ਹੈ ਸੱਚੇ ਨਾਮ ਕਰਕੇ ਚੇਤਾ ਪਵਿੱਤਰ ਹੋਣਾ ਹੈ
ਸਾਚ ਸ਼ਬਦ ਬਿਨ ਮੁਕਤ ਨਾ ਕੋਈ
ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਹੇ ਸਿੱਧੋ ਕੋਈ ਪੁਰਖ ਵੀ ਮੁਕਤ ਨਹੀਂ ਹੋ ਸਕਦਾ ਹੈ
ਰਹਾਓ ਕਵਨ ਤੁਮੇ ਕਿਆ ਨਾਉ ਤੁਮਾਰਾ
ਹੁਣ ਸਿੱਧ ਪ੍ਰਸ਼ਨ ਕਰਨ ਲੱਗੇ ਮਹਾਰਾਜ ਦੇ ਅੱਗੇ ਪਹਿਲਾਂ ਸਿੱਧ ਬੋਲਿਆ ਕਿ ਤੁਸੀਂ ਕੌਣ ਹੋ ਮਹਾਰਾਜ ਇੱਕ ਪ੍ਰਸ਼ਨ
ਕਿਆ ਨਾਉ ਤੁਮਾਰਾ
ਦੂਜਾ ਕਿ ਤੁਹਾਡਾ ਨਾਉ ਕੀ ਹੈ ਦੂਜਾ ਇਹ ਪ੍ਰਸ਼ਨ ਕੀਤਾ
ਕੌਣ ਮਾਰਗ
ਤੀਜਾ ਇਹ ਪ੍ਰਸ਼ਨ ਕੀਤਾ ਤੁਸੀਂ ਕਿਹੜੇ ਰਾਹ ਤੁਰਨ ਵਾਲੇ ਤੁਹਾਡਾ ਰਾਹ ਕਿਹੜਾ ਹੈ
ਕੌਣ ਸੁਆਉ
ਅਤੇ ਚੌਥਾ ਪ੍ਰਸ਼ਨ ਇਹ ਕੀਤਾ ਤੁਹਾਡਾ ਪ੍ਰਯੋਜਨ ਕੀ ਹੈ ਇੱਥੇ ਆਉਣ ਦਾ ਸਾਡੇ ਕੋਲ ਜੇ ਚੇਲੇ ਨੀ ਬਣਨਾ ਸਾਡਾ ਉਪਦੇਸ਼ ਨੀ ਲੈਣਾ ਜੋਗੀ ਨੀ ਬਣਨਾ ਤੁਹਾਡਾ ਮਤਲਬ ਕੀ ਹੈ ਸੁਮੇਰ ਪਰਬਤ ਤੇ ਆਉਣ ਦਾ ਕੀ ਪ੍ਰਯੋਜਨ ਹੈ ਇਹ ਵੀ ਦੱਸੋ ਇਹ ਪ੍ਰਸ਼ਨ ਕੀਤੇ ਮਹਾਰਾਜ ਅੱਗੇ
ਸਾਚ ਕਹੋ ਅਰਦਾਸ ਹਮਾਰੀ
ਪਹਿਲਾਂ ਤਾਂ ਨਿਮਰਤਾ ਦੇ ਨਾਲ ਹੀ ਸਤਿਗੁਰਾਂ ਉੱਤਰ ਕਹਿੰਦੇ ਵੀ ਸੱਚ ਕਹਿੰਦੇ ਸਿੱਧੋ ਸਾਡੀ ਤਾਂ ਅਰਦਾਸ ਹੈ
ਹਉ ਸੰਤ ਜਨਾ ਬਲ ਜਾ
ਅਸੀਂ ਤਾਂ ਸੰਤਾਂ ਜਨਾਂ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ ਇਸ ਪ੍ਰਕਾਰ ਗੁਰੂ ਸਾਹਿਬ ਨੂੰ ਉਤਰਦਾ ਸੁਣ ਕੇ ਕਹਿੰਦੇ ਨਹੀਂ ਜੀ ਨੰਬਰਵਾਰ ਉਤਰਦੇ ਹੋ ਤਾਂ ਸੁਣ ਕੇ ਗੁਰੂ ਸਾਹਿਬ ਉਤਰ ਦਿੰਦੇ ਹਨ ਸੁਣੋ ਇਹ ਸਿੱਧੋ
ਸਾਚ
ਫੇ ਭਾਈ ਤੁਹਾਡੇ ਕਵਣ ਤੁਮੇ ਜੇ ਪੁੱਛਦੇ ਹੋ ਕੌਣ ਹੋ ਆਤਮਾ ਪ੍ਰਾਤਮਾ ਇੱਕੋ ਕਰਕੇ ਇਸ ਕਰਕੇ ਸੱਚ ਸਰੂਪ ਹਾਂ ਭਾਈ ਸੱਤ ਚੇਤਨ ਆਨੰਦ ਸਰੂਪ ਹੈ ਜੇ ਤੁਸੀਂ ਪੁੱਛਦੇ ਹੋ ਤੁਸੀਂ ਕੌਣ ਹੋ ਅਸੀਂ ਭਾਈ ਸੱਚ ਸਰੂਪ ਹੈ ਤ੍ਰਈ ਕਾਲ ਵਾਦ ਤਤੰ ਜੋ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ ਉਹ ਸਾਡਾ ਸਰੂਪ ਹੈ ਮਹਾਰਾਜ ਕਹਿਣ ਲੱਗੇ
ਕਹੋ
ਅਤੇ ਫੇਰ ਨਾਮ ਕੀ ਹੈ ਕਹਿੰਦੇ ਜੋ ਲੈ ਲਓ ਨਾਂ ਤਾਂ ਸਰੀਰ ਦੇ ਰੱਖੇ ਹੁੰਦੇ ਹੈ ਤੁਹਾਡੀ ਮਰਜ਼ੀ ਹੈ ਕੋਈ ਨਾਂ ਲੈ ਕੇ ਬੁਲਾ ਲਓ ਇਹ ਤਾਂ ਬੁਲਾਉਣ ਦਾ ਪ੍ਰਯੋਜਨ ਹੁੰਦਾ ਹੈ ਅਸੀਂ ਸੱਚ ਸਰੂਪ ਹਾਂ ਤੇ ਸੱਚ ਸਰੂਪ ਹੀ ਫੇਰ ਕਹੋ
ਅਰਦਾਸ ਹਮਾਰੀ
ਅਤੇ ਮਹਾਰਾਜ ਫੇਰ ਸਾਜ ਕੀ ਕਵਨ ਤੁਮੇ ਕਿਆ ਨਾਮ ਤੁਮਾਰਾ ਕੌਣ ਮਾਰਗ ਰਸਤਾ ਤੁਹਾਡਾ ਕੀ ਹੈ ਕਹਿੰਦੇ ਅਰਦਾਸ ਹਮਾਰੀ ਜਿਹੜੀ ਅਰਦਾਸ ਕਰਨੀ ਹੈ ਗੁਰਮਤ ਦਾ ਇਹ ਰਾਹ ਹੈ ਪਰਮੇਸ਼ੁਰ ਅੱਗੇ ਜਦੋਂ ਵੀ ਕੋਈ ਕੰਮ ਕਰਨਾ ਅਰਦਾਸ ਕਰਨੀ ਹੈ ਅਰਦਾਸ ਕਰਨੀ ਸਾਡਾ ਮਾਰਗ ਹੈ ਜੋ ਵੀ ਕੰਮ ਸ਼ੁਰੂ ਹੁੰਦਾ ਆਰੰਭ ਹੁੰਦਾ ਉਹ ਅਰਦਾਸ ਕਰਕੇ ਹੁੰਦਾ ਹੈ ਅਰਦਾਸੇ ਨਾਲ ਹੀ ਅੰਮ੍ਰਿਤ ਬਣਦਾ ਹੈ ਅਰਦਾਸ ਨਾਲ ਹੀ ਲਾਵਾਂ ਦਿੱਤੀਆਂ ਜਾਂਦੀਆਂ ਅਰਦਾਸ ਨਾਲ ਹੀ ਪਾਠ ਆਰੰਭ ਹੁੰਦੇ ਹੈ ਅਰਦਾਸ ਨਾਲ ਹੀ ਭੋਗ ਪੈਂਦੇ ਹੈ ਇਹ ਸਾਡਾ ਮਾਰਗ ਰਸਤਾ ਹੈ ਜਿਹੜਾ ਅਰਦਾਸ ਕਰਨੀ ਪਰਮੇਸ਼ਰ ਦੇ ਅੱਗੇ।
ਹਾਂ ਸੰਤ ਜਨਾ ਬਲ ਜਾ
ਅਤੇ ਕੌਣ ਮਾਰਗ
ਕੌਣ ਸੁਆਉ
ਅਤੇ ਕੌਣ ਸੁਆਉ ਪ੍ਰਯੋਜਨ ਕੀ ਹੈ ਤੁਹਾਡਾ ਇੱਥੇ ਆਉਣ ਦਾ। ਮਹਾਰਾਜ ਕਹਿੰਦੇ ਹੋ ਸੰਤ ਜਨਾ ਬਲ ਜਾਓ, ਅਸੀਂ ਸੰਤ ਭਗਤ ਜਿਹੜੇ ਸਵਾਸ ਗ੍ਰਾਹ ਜਪਣ ਵਾਲੇ ਹੈ ਉਹਨਾਂ ਤੋਂ ਬਲਿਹਾਰ ਜਾਈਏ, ਇਹ ਸਾਡਾ ਪ੍ਰਯੋਜਨ ਹੈ, ਹੋਰ ਸਿੱਧੋ ਕੋਈ ਪ੍ਰਯੋਜਨ ਨਹੀਂ ਹੈ ਸਾਡਾ।
ਕਹਿ ਬੈਸਹੂ ਕਹਿ ਰਹੀ ਹੈ ਬਾਲੀ।
ਫਿਰ ਹੋਰ ਪ੍ਰਸ਼ਨ ਕਰਦੇ ਕਿ ਮਹਾਰਾਜ ਕਿੱਥੇ ਬੈਠ ਜਾਂਦੇ ਹੋ ਤੁਸੀਂ ਤੇ ਕਿਸ ਜਗ੍ਹਾ ਚ ਬੈਠ ਕੇ ਰਹਿੰਦੇ ਹੋ। ਇਹ ਬਾਲਕੇ ਗੁਰੂ ਸਾਹਿਬ ਨੂੰ ਬਾਲਕਾ ਹੀ ਦੱਸਦੇ ਹੈ, ਭਰਥਰੀ ਦੀ 1500 ਵਰੇ ਦੀ ਉਮਰ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਮਿਲਿਆ। ਇਸ ਪ੍ਰਕਾਰ ਲੰਮੀਆਂ ਉਮਰਾਂ ਦਾ ਮਾਣ ਸੀ ਇਹਨਾਂ ਸਿੱਧਾਂ ਨੂੰ, ਮਹਾਰਾਜ ਨੂੰ ਨਾਇ ਚੇਲਾ ਬਣਾਉਣ ਦੀ ਇੱਛਾ, ਇਹਨਾਂ ਨੂੰ ਬਾਲੇ ਹੀ ਕਹਿੰਦੇ ਹਨ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਇਸ ਤਰ੍ਹਾਂ ਕਹਿੰਦੇ ਹਨ।
ਕਹਿ ਬੈਸੋ ਕਹਿ ਰਹੀ ਹੈ ਬਾਲੇ,
ਕਿੱਥੇ ਬੈਠੇ ਬੈਠਦੇ ਹੋ ਤੇ ਕਿਸ ਜਗ੍ਹਾ ਚ ਰਹਿੰਦੇ ਹੋ, ਸਥਿਤ ਰਹਿੰਦੇ ਹੋ। ਇਹ ਬਾਲਕ ਰੂਪ ਗੁਰੂ
ਕਹਿ
ਬਾਲੇ ਬਲੀ ਹੋਏ ਨਾ ਗੁਰੂ ਸਾਹਿਬ ਬਲ ਵਾਲੇ।
ਕਹਿ ਆਵਹੂ ਕਹਿ ਜਾਹੂ,
ਅਤੇ ਕਿਸ ਜਗ੍ਹਾ ਤੋਂ ਆਪ ਆਏ ਹੋ ਤੇ ਕਿਹੜੀ ਜਗ੍ਹਾ ਚ ਆਪ ਜਾਓਗੇ।
ਨਾਨਕ ਬੋਲੇ ਸੁਣ ਬੈਰਾਗੀ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਤਰ੍ਹਾਂ ਇਹ ਗੁਰੂ ਅੰਗਦ ਸਾਹਿਬ ਸਾਨੂੰ ਸਿੱਧ ਬੋਲੇ ਕਿ ਹੇ ਵਿਰਾਗਵਾਨ ਗੁਰੂ ਨਾਨਕ ਸਾਹਿਬ ਜੀ ਸੁਣੋ,
ਕਿਆ ਤੁਮਾਰਾ ਰਾਹ,
ਅਤੇ ਤੁਹਾਡਾ ਰਾਹ ਮਾਰਗ ਰਸਤਾ ਕੀ ਹੈ, ਕਿਸ ਕਿਹੜੇ ਰਾਹ ਤੁਰਦੇ ਹੋ ਤੁਸੀਂ ਇਹ ਦੱਸੋ। ਇਹ ਪ੍ਰਸ਼ਨ ਕੀਤੇ ਸਿੱਧਾਂ ਮਹਾਰਾਜ ਕਹਿੰਦੇ ਸਾਡੇ ਅੱਗੇ
ਘੱਟ ਘੱਟ ਬੈਸ ਨਿਰੰਤਰ ਰਹੀ ਹੈ।
ਇਹ ਪਹਿਲਾਂ ਦੂਜੇ ਪ੍ਰਸ਼ਨ ਦਾ ਉੱਤਰ ਹੈ, ਪਹਿਲਾਂ ਪ੍ਰਸ਼ਨ ਕੀ ਹੈ ਉੱਥੇ ਪੜ੍ਹੋ ਤੋਂ।
ਕਹਿ ਬੈਸੋ ਕਹਿ ਰਹੀ ਹੈ ਬਾਲੇ,
ਨਹੀਂ ਬੈਸ,
ਕਹਿ ਬੈਸੋ
ਬੈਸੋ ਬੈਠਦੇ ਕਿੱਥੇ ਹੋ, ਇਹਦਾ ਉੱਤਰ ਅਗਲੀ ਤੁਕ ਚ ਆਵੇਗਾ, ਪਹਿਲਾਂ ਇਹ ਦੂਆ ਉੱਤਰ ਲਓ।
ਕਹਿ ਰਹੀ ਹੈ ਬਾਲੇ
ਘੱਟ ਘੱਟ ਬੈਸ,
ਘੱਟ ਘੱਟ ਬੈਸ ਨਿਰੰਤਰ ਰਹੀ ਹੈ।
ਕਹਿੰਦੇ ਘਟਾਂ ਘਟਾਂ ਚਾਰ ਖਾਣੀ ਹੈ, ਜੇ ਅਸੀਂ ਜੋਤੀ ਸਰੂਪ ਹੋਣੇ ਤੇ ਬੈਠੇ ਹਾਂ, ਆਤਮ ਸਰੂਪ ਹੋਣੇ ਤੇ ਸਾਰਿਆਂ ਘਟਾਂ ਘਟਾਂ ਦੇ ਇੱਕ ਰਸ ਬੈਠੇ ਹੈ। ਅਤੇ ਕਹਿ ਰਹੀ ਹੈ ਬਾਲੇ, ਹਾਂਜੀ,
ਘੱਟ ਘੱਟ ਬੈਸ ਨਿਰੰਤਰ ਰਹੀ ਹੈ,
ਨਿਰੰਤਰ ਇੱਕ ਰਸ ਰਹਿੰਦੇ ਹਾਂ ਘਟਾਂ ਘਟਾਂ ਚ ਬੈਠ ਕਰਕੇ।
ਚੱਲ ਹੈ ਸਤਿਗੁਰ ਭਾਏ,
ਅਤੇ ਅੱਗੇ ਤੁਕ ਪਿਛਲੀ ਕੀ ਸੀ,
ਪੰਜਵੀਂ ਦਾ ਤੁਮਾਰਾ,
ਕੀ ਤੁਹਾਡਾ ਰਾਹ ਹੈ ਸਤਿਗੁਰਾਂ ਦੇ ਅਨੁਸਾਰ, ਇਹ ਨੀ ਮਧਦਾ ਹੈ ਤਾਂ ਅੱਗੇ ਆਵੇਗਾ।
ਚੱਲ ਹੈ ਸਤਿਗੁਰ ਭਾਏ,
ਪਹਿਲਾ ਆਸਣ ਬਸਣ ਥਿਰ ਨਾ ਰਹਿਣੇ ਤੂੰ ਕਿੱਥੇ ਕਰ,
ਬੈਸਣ ਥਿਰ ਨਾਰਾਇਣ,
ਪਹਿਲਾ ਪ੍ਰਸ਼ਨ ਦਾ ਉੱਤਰ ਹੈ ਕਿੱਥੇ ਰਹਿੰਦੇ ਹੋ। ਕਹਿੰਦੇ ਆਸਣ ਬੈਸਣ ਥਿਰ ਨਾਰਾਇਣ, ਨਾਰਾਇਣ ਸਰੂਪ ਵੀ ਜਿਹੜਾ ਇਸ ਤੋਂ ਇਹ ਹੈ, ਇਹ ਆਸਣ ਲਾ ਕੇ ਅਸੀਂ ਬੈਠੇ ਹਾਂ।
ਐਸੀ ਗੁਰਮਤ ਪਾਏ,
ਇਹ ਕਿੱਥੋਂ ਤੁਸੀਂ ਦਾਤ ਪਾਈ, ਕਹਿੰਦੀ ਗੁਰਮਤ ਦੁਆਰਾ ਇਹ ਦਾਤ ਅਸੀਂ ਪਾਉਣਾ ਕੀਤੀ ਹੈ। ਹੁਣ ਪੜੋ ਘੱਟ ਘੱਟ ਬੈਸ,
ਘੱਟ ਘੱਟ ਬੈਸ ਨਿਰੰਤਰ ਰਹੀ ਹੈ।
ਦੂਸਰਾ ਕਹਿ ਰਹੀਏ ਬਾਲੇ ਦਾ ਪ੍ਰਸ਼ਨ ਦਾ ਉੱਤਰ, ਕਹਿੰਦੇ ਘਟਾਂ ਘਟਾਂ ਚ ਬੈਠ ਕਰਕੇ ਇੱਕ ਰਸ ਰਹਿੰਦੇ ਹੈ।
ਚੱਲ ਹੈ ਸਤਿਗੁਰ ਭਾਏ,
ਕੌਣ ਮਾਰਗ ਕੌਣ ਸੌ ਸੀ, ਚੱਲ ਹੈ ਸਤਿਗੁਰ ਭਾਏ, ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲਣਾ ਕਰਦੇ ਹਾਂ, ਇਹ ਸਾਡਾ ਮਾਰਗ ਹੈ।
ਸਹਿਜੇ ਆਏ ਹੁਕਮ ਸਿਧਾਏ,
ਕਿੱਥੋਂ ਆਏ ਹੋ, ਸਹਿਜ ਸਰੂਪ ਵਿੱਚੋਂ ਆਏ ਹੈ ਤੇ ਗਏ ਜਾਣੇ ਕਿੱਥੇ ਹੋ, ਕਹਿੰਦੇ ਹੁਕਮ ਦੁਆਰਾ ਮਹਾਰਾਜ ਦੀ ਆਗਿਆ ਕਰਕੇ ਚੱਲੇ ਹਾਂ।
ਨਾਨਕ ਸਦਾ ਰਜਾਏ,
ਅਤੇ ਮੱਧ ਕਾਲ ਚ ਕਿੱਥੇ ਰਹਿੰਦੇ ਉਹ ਪ੍ਰਸ਼ਨ ਨੀ ਤੁਸੀਂ ਕੀਤਾ, ਉਹਦਾ ਕਹਿੰਦੇ ਸਦਾ ਰਜਾ ਜਿਹੜਾ ਰਹਿਣਾ ਹੈ ਵਾਹਿਗੁਰੂ ਚ, ਇਹ ਸਾਡਾ ਮੱਧ ਕਾਲ ਦਾ ਸਮਾਂ ਹੈ।
ਆਸਣ ਬੈਸਣ ਥਿਰ ਨਾਰਾਇਣ,
ਆਸਣ ਲਾ ਕੇ ਨਰਾਇਣ ਵਿੱਚ ਸਥਿਤ ਹੋਏ ਹਾਂ ਅਸੀਂ।
ਐਸੀ ਗੁਰਮਤ ਪਾਏ,
ਗੁਰਮਤ ਦੁਆਰਾ ਦਾਤ ਪਾਉਣਾ ਕੀਤੀ ਹੈ, ਤੁਸੀਂ ਵੀ ਗੁਰਮਤ ਨੂੰ ਪਾਓ, ਸਿੱਧੋ ਨਿਹਾਲ ਹੋ ਜਾਓਗੇ।
ਗੁਰਮੁਖ ਪੂਜੈ ਆਪ ਪਛਾਣ,
ਜਿਹੜੇ ਗੁਰਮੁਖ ਅਧਿਕਾਰੀ ਬਣ ਕੇ ਪੁੱਛਦੇ ਹੈ ਉਹ ਆਪਣੇ ਸਰੂਪ ਨੂੰ ਗੁਰਾਂ ਦੁਆਰਾ ਪਛਾਣ ਲੈਂਦੇ ਹਨ।
ਸੱਚੇ ਸੱਚ ਸਮਾਏ,
ਇਹ ਮਹਾਰਾਜ ਜਿਹੜੇ ਸੱਚੇ ਨਾਮ ਨੂੰ ਜਪਦੇ ਹੈ, ਇਹ ਵਿੱਚੇ ਪ੍ਰਸ਼ਨ ਉੱਤਰ ਹਨ, ਉਹ ਸੱਚ ਸਰੂਪ ਚ ਸਮਾ ਜਾਂਦੇ ਹਨ।
ਦੁਨੀਆਂ ਸਾਗਰ ਦੁੱਤਰ ਕਹੀਏ,
ਹੁਣ ਹੋਰ ਪ੍ਰਸ਼ਨ ਕਰਦਾ ਸਿੱਧ ਚਰਪਣ ਨਾਥ, ਹੇ ਮਹਾਰਾਜ ਦੁਨੀਆਂ ਜਿਹੜਾ ਸੰਸਾਰ ਹੈ ਇਹ ਸਮੁੰਦਰ ਦੀ ਨਿਆਈ ਕਹੀਦਾ ਹੈ। ਦੁੱਤਰ ਬੜਾ ਕਠਿਨ ਦੁਨੀਆ ਸਾਗਰ,
ਦੁੱਤਰ ਕਹੀਏ
ਦੁਨੀਆ ਰੂਪੀ ਸਮੁੰਦਰ, ਦੁੱਤਰ ਕਠਿਨ ਤਰਨਾ ਕਹੀਦਾ ਹੈ।
ਕਿਉਂ ਕਰ ਪਾਈਏ ਪਾਰ,
ਇਹ ਤੋਂ ਮਾਰਾ ਪਾਰ ਮੁਕਤੀ ਰੂਪੀ ਕਿਨਾਰੇ ਨੂੰ ਕਿਵੇਂ ਪਾਈਏ, ਮੇਰਾ ਪ੍ਰਸ਼ਨ ਹੈ।
ਚਰਪਟ ਬੋਲੇ ਅਵਧੂ ਨਾਨਕ,
ਇਹ ਚਰਪਟ ਨਾਥ ਬੋਲਦਾ ਕਿਸੇ ਅਵਧੂਤ ਸ਼ੁੱਧ ਸਰੂਪ ਗੁਰੂ ਨਾਨਕ ਦੇਵ ਜੀ,
ਇਹੋ ਸੱਚਾ ਵਿਚਾਰ,
ਇਹ ਸੱਚਾ ਵਿਚਾਰ ਕਿਰਪਾ ਕਰਕੇ ਬਖਸ਼ ਦਿਓ ਮੇਰੇ ਤਾਈ।
ਆਪੇ ਆਖੇ ਆਪੇ ਸਮਝੇ,
ਗੁਰੂ ਮਹਾਰਾਜ ਸਾਹਿਬ ਜੀ ਉਹਨੂੰ ਤਤਵੇਤਾ ਜਾਣ ਕਰਕੇ ਉਹਦਾ ਸਤਿਕਾਰ ਕਰਦੇ। ਮਹਾਰਾਜ ਕਹਿੰਦੇ ਹੇ ਚਰਪਣ ਨਾਥ, ਆਪ ਹੀ ਆਖਣ ਵਾਲਾ ਹੈ, ਆਪ ਆਪੇ ਆਖ
ਆਪੇ ਸਮਝੇ,
ਆਪ ਹੀ ਸਮਝਣ ਵਾਲਾ ਹੈ ਬਚਨ ਨੂੰ ਆਪਦੇ ਨੂੰ।
ਇਸ ਕਿਹਾ ਉੱਤਰ ਦੀ,
ਉਸ ਨੂੰ ਜਿਹੜਾ ਆਪਣਾ ਆਤਮਾ ਹੀ ਆਖਣ ਵਾਲਾ ਮੰਨਦਾ, ਉੱਤਰ ਦੇਣ ਵਾਲਾ ਸਮਝਣ ਵਾਲਾ ਵੀ ਆਤਮਾ ਹੀ ਸਮਝਦਾ, ਉਹਨੂੰ ਹੋਰ ਕੀ ਉੱਤਰ ਦੇਣਾ ਹੈ।
ਸਾਜ ਕਹੋ ਤੂੰ ਪਾਰ ਗ੍ਰਾਮ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਚਰਪਣ ਨਾਥ, ਤੁਸੀਂ ਸੱਚ ਕਹਿੰਦੇ ਹੈ, ਤੂੰ ਗ੍ਰਾਮ ਸਮੂਹ ਸੰਸਾਰ ਤੋਂ ਪਾਰ ਹੋ ਗਿਆ, ਐਸਾ ਤੇਰਾ ਵਿਰਾਗ ਹੈ।
ਕੁਝ ਕਿਹਾ ਬੈਸਣ ਦੀ,
ਤੈਨੂੰ ਬੈਠਣ ਵਾਸਤੇ ਜਿਵੇਂ ਪਰਸ਼ਨ ਕਰੇ ਕੋਈ ਉੱਠਦਾ ਹੁੰਦਾ ਨਾ ਪਰਸ਼ਨ, ਤੇ ਬੈਠਣ ਹੁੰਦਾ ਪਰਸ਼ਨ ਦਾ ਬਹਿ ਜਾਣਾ ਟਿਕ ਜਾਣਾ, ਪਰਸ਼ਨ ਵਾਲੇ ਨੂੰ ਚੁੱਪ ਹੋ ਜਾਣਾ, ਇਸ ਕਰਕੇ ਉੱਤਰ ਦਾ ਨਾਮ ਹੈ। ਤੈਨੂੰ ਕੀ ਉੱਤਰ ਦਈਏ ਤੇਰੇ ਪ੍ਰਸ਼ਨਾਂ ਨੂੰ ਦਬਾਉਣ ਵਾਸਤੇ।
ਜੈਸੇ ਜਲ ਮਹਿ ਕਮਲ ਨਿਰਾਲਮ,
ਫਿਰ ਬੋਲਿਆ ਮਹਾਰਾਜ ਨਾ ਜਰੂਰ ਉੱਤਰ ਦਿਓ, ਆਪ ਅੰਤਰਜਾਮੀ ਹੋ, ਮੈਂ ਬਹੁਤ ਭਾਵਨਾ ਨਾਲ ਆਪਦੇ ਪਾਸੋਂ ਪੁੱਛਦਾ ਹਾਂ, ਤਾਂ ਸੁਣ ਕੇ ਗੁਰੂ ਸਾਹਿਬ ਉੱਤਰ ਦਿੰਦੇ ਹਨ।
ਜੈਸੇ ਜਲ ਮਹਿ ਕਮਲ ਨਿਰਾਲਮ,
ਇਹਨੂੰ ਅਗਲੀ ਤੁਕ ਪੜ੍ਹਨੀ ਹੈ, ਪਾਠ ਹੀ ਕਰ ਲਾ।
ਮੁਰਗਾਈ ਨੈਸਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਏ,
ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਤਾਰ ਪਾਰੋ। ਹਾਂਜੀ ਹੁਣ ਪੜੋ,
ਸੁਰਤ ਸ਼ਬਦ ਭਾਵ ਸਾਗਰ ਤਰੀਏ,
ਚਰਪਣ ਨਾਥ ਸ਼ਬਦ ਵਿੱਚ ਸੁਰਤ ਲਾਉਣੇ ਕਰਕੇ, ਸ਼ਬਦ ਬ੍ਰਹਮ ਵਿੱਚ ਸੁਰ ਚਿੱਤ ਨੂੰ ਟਿਕਾਉਣੇ ਕਰਕੇ ਸੰਸਾਰ ਸਮੁੰਦਰ ਤਰੀਦਾ ਹੈ।
ਨਾਨਕ ਨਾਮ ਵਿਖਾ,
ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿਖਿਆਨ ਕਰਨ ਚ ਲੱਗੇ ਉਹ ਤਰੀਦਾ ਹੈ। ਫਿਰ ਮਹਾਰਾਜ ਕਿਵੇਂ ਤਰੀਏ, ਪਹਿਲੀ ਤੁਕ ਪੜ ਹੁਣ।
ਜੈਸੇ ਜਲ ਮਹਿ ਕਮਲ ਨਿਰਾਲਮ,
ਜਿਸ ਪ੍ਰਕਾਰ ਜਲ ਵਿੱਚ ਕੌਲ ਜਿਹੜਾ ਹੈ ਪਾਣੀ ਚ ਨਿਰਲੇਪ ਰਹਿੰਦਾ ਹੈ, ਨਿਰਾਲਮ ਨਿਆਰ ਅਸੰਗ ਰਹਿੰਦਾ ਹੈ।
ਮੁਰਗਾਈ ਨੈਸਾਣੀ,
ਜਿਸ ਤਰ੍ਹਾਂ ਮੁਰਗਾਈ ਦੀ ਨਿਸ਼ਾਨੀ ਹੁੰਦੀ ਹੈ, ਜੋ ਮੁਰਗਾਈ ਪੰਖ ਨਾ ਭੀਜੇ, ਮੁਰਗਾਈ ਦੇ ਖੰਭ ਨਹੀਂ ਭੀਜਦੇ, ਜਿਸ ਪ੍ਰਕਾਰ ਇਸ ਪ੍ਰਕਾਰ ਜਿਵੇਂ ਜਲ ਦੇ ਵਿੱਚ ਕੌਲ ਨਿਰਾਲਮ ਰਹਿੰਦਾ ਹੈ, ਇਸ ਪ੍ਰਕਾਰ ਜਲ ਪਦਾਰਥਾਂ ਵਿੱਚ ਕਬਲ ਦੀ ਨਿਆਈ ਨਜ਼ਾਰੇ ਰਹਿਣਾ ਚਾਹੀਦਾ, ਸੰਗ ਰਹਿਣਾ ਚਾਹੀਦਾ ਹੈ।
ਮੁਰਗਾਈ ਜਿਵੇਂ
ਮੁਰਗਾਈ ਦਾ ਖੰਭ ਨਹੀਂ ਭੀਜਦਾ, ਇਹ ਨਿਸ਼ਾਨੀ ਹੈ, ਇਹ ਸੰਕਲਪ ਨਹੀਂ ਦੁਨੀਆਂ ਚ ਭਿਉਣਾ ਚਾਹੀਦਾ ਖੰਭ ਦੀ ਨਿਆਈ। ਮੁਰਗਾਈ ਨੈ ਸਾਣੇ, ਮੁਰਗਾਈ ਜਿਵੇਂ ਨੈ ਨਦੀ ਦੇ ਸਾਣੇ ਸਾਹਮਣੇ ਜਿੱਧਰੋਂ ਨਦੀ ਆਉਂਦੀ ਉਧਰ ਨੂੰ ਜਾਂਦੀ ਹੈ ਪਾਣੀ ਨੂੰ ਚੀਰਦੀ, ਇਸੇ ਪ੍ਰਕਾਰ ਪਰਮੇਸ਼ਰ ਰੂਪੀ ਨਦੀ ਦੇ ਸਾਹਮਣੇ ਈਸ਼ਵਰ ਦੇ ਵੱਲ ਨੂੰ ਜਾਣਾ ਕਰੇ ਮੁਰਗਾਈ ਦੀ ਨਿਆਈ, ਤੇ ਸੰਕਲਪ ਕਲਪ ਖੰਭ ਪਦਾਰਥਾਂ ਰੂਪੀ ਪਾਣੀ ਚ ਭੇਵੇਂ ਨਾ, ਇਸ ਪ੍ਰਕਾਰ ਨਿਰਲੇਪ ਰਹੇ
ਇਕਾਂਤ ਏਕੋ ਮਨ ਵਸਿਆ।
ਫਿਰ ਇਕਾਂਤ ਸਾਰੀ ਤੁਕ ਪੜ ਦਿਓ।
ਆਸਾ ਮਾਹੇ ਨਿਰਾਸਾ,
ਆਸਾ ਰੂਪ ਜਿਹੜਾ ਜਗਤ ਆਏ ਵਿੱਚ ਨਿਰਾਸਾ ਹੋ ਕੇ ਵੀ ਫਿਰ ਵੀ ਇਕਾਂਤ ਰਹੇ, ਇਕਾਂਤ ਇਹੋ ਜਿਹਾ ਰਹੇ ਇੱਕ ਵਾਹਿਗੁਰੂ ਮਨ ਚ ਵਸਿਆ ਹੋਵੇ, ਐਵੇਂ ਸੰਕਲਪਾਂ
ਰਹੇ
ਇਕਾਂਤ ਇੱਕ ਮਨ ਵਸਿਆ, ਐਸਾ ਰਹੇ ਕੋਈ ਪਰਮੇਸ਼ਰ ਮਨ ਚ ਵਸਿਆ ਰਹੇ।
ਆਸਾ ਮਾਹੇ ਨਿਰਾਸੋ,
ਇਹ ਮਾਰਾ ਇਕਾਂਤ ਫਿਰ ਕਿਵੇਂ ਹੋਵੇ? ਕਹਿੰਦੇ ਆਸਾ ਰੂਪ ਜਗਤ ਚ ਨਿਰਾਸਾ ਹੋ ਕੇ ਰਹੇ।
ਅਗਮ ਅਗੋਚਰ ਦੇਖ ਦਿਖਾਏ,
ਉਹ ਭਾਈ ਅਗਮ ਜੋ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਉਸ ਨੂੰ ਆਪ ਵੇਖੇ ਤੇ ਸਿੱਖ ਅਧਿਕਾਰੀ ਨੂੰ ਵਿਖਾਵੇ ਪ੍ਰਗਟ ਕਰਕੇ।
ਨਾਨਕ ਤਾਕਾ ਦਾਸ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਐਸੇ ਗੁਰਾਂ ਦਾ ਸੇਵਕ ਹੋਵੇ ਫਿਰ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿੱਧੋ
ਸੁਣ ਸਵਾਮੀ ਅਰਦਾਸ ਹਮਾਰੀ,
ਐਸਾ ਜਿਹਾ ਦੇਖ ਦਿਖਾਉਣ ਵਾਲਾ ਉਹਦਾ ਦਾਸ ਬਣੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸੋ ਸਤਿਗੁਰੂ ਦੀ ਜੋ ਆਗਿਆ ਉਹਦੇ ਚੱਲਣਾ ਕਰੇ। ਹਾਂਜੀ
ਸੁਣ ਸਵਾਮੀ ਅਰਦਾਸ ਹਮਾਰੀ,
ਫਿਰ ਸਿੱਧਨ ਹੋਰ ਪ੍ਰਸ਼ਨ ਕੀਤਾ ਮਹਾਰਾਜ ਅੱਗੇ।
ਸੁਣ ਸਵਾਮੀ ਅਰਦਾਸ ਹਮਾਰੀ,
ਫਿਰ ਸਵਾਮੀ ਸਤਿਗੁਰੂ ਜੀ ਸਾਡੀ ਅਰਦਾਸ ਬੇਨਤੀ ਨੂੰ ਆਪ ਸੁਣੋ, ਹੇ ਗੁਰੂ ਅੰਗਦ ਸਾਹਿਬ ਜੀ ਐ ਸਿੱਧ ਸਾਡੇ ਨਾਲ ਬੋਲੇ।
ਪੁੱਛੋ ਸਾਚ ਵਿਚਾਰ,
ਅਸੀਂ ਮਹਾਰਾਜ ਆਪਦੇ ਪਾਸੋਂ ਸੱਚ ਸਰੂਪ ਦਾ ਵਿਚਾਰ ਪੁੱਛਦੇ ਹਾਂ, ਕਿਰਪਾ ਕਰਕੇ ਸੱਚ ਦਾ ਵਿਚਾਰ ਦੱਸੋ।
ਰੋਸ ਨਾ ਕੀਜੈ ਉੱਤਰ ਦੀਜੈ।
ਕਿਤੇ ਮਹਾਰਾਜ ਸਾਡੇ ਤੇ ਨਾਰਾਜ਼ਗੀ ਨਾ ਕਰਿਓ ਵੀ ਬਾਹਲੇ ਪਰਸ਼ਨ ਸਾਰ ਕਰਦੇ ਸਾਡੇ ਅੱਗੇ, ਇਹ ਰੋਸ ਗੁੱਸਾ ਨਾ ਕਰਿਓ ਮਹਾਰਾਜ, ਉੱਤਰ ਦਿਓ ਸਾਨੂੰ ਮਹਾਰਾਜ ਕਿ ਅਸੀਂ ਬਲਿਹਾਰ ਜਾਈਏ ਤੁਹਾਡੇ ਪੁੱਛਣ ਤੋਂ, ਰੋਸ ਕਿਉਂ ਕਰਨਾ ਹੈ?
ਕਿਉਂ ਪਾਈਐ ਗੁਰਦੁਆਰੋ?
ਇਹ ਸਤਿਗੁਰੂ ਮੈਂ ਪੰਜਾਂ ਅੱਖਰਾਂ ਚ ਪਰਸ਼ਨ ਕਰਦਾ, ਕਿਉਂ ਪਾਈਐ? ਇਹ ਕਿਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ? ਗੁਰੂ ਸਾਹਿਬ ਕਹਿੰਦੇ ਪੰਜਾਂ ਅੱਖਰਾਂ ਚ ਉੱਤਰ ਦੇ ਦਿੰਦੇ ਆ, ਗੁਰਦੁਆਰੋ, ਗੁਰਾਂ ਦੁਆਰਾ ਭਾਈ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹ ਉੱਤਰ ਪਰਸ਼ਨ ਹੋਏ ਸਤਿਗੁਰਾਂ ਦੇ।
ਇਹੋ ਮਨ ਚੱਲ ਤੋ ਸੱਚ ਘਰ ਬੈਸੈ।
ਇਹ ਮਨ ਜਿਹੜਾ ਚੰਚਲ ਹੈ ਮਹਾਰਾਜ ਕਿਵੇਂ ਬੈਠੇ? ਕਹਿੰਦੇ ਸੱਚੇ ਘਰ ਸਾਧ ਸੰਗਤ ਚ ਸਥਿਤ ਹੁੰਦਾ ਹੈ। ਇਹ ਮਨ ਚਲਤਾ ਚੰਚਲ ਜਿਹੜਾ ਹੈ ਪਦਾਰਥਾਂ ਵਿਚ ਚੱਲਣ ਵਾਲਾ, ਸੱਚੇ ਸਰੂਪ ਰੂਪੀ ਘਰ ਚ ਸਥਿਤ ਹੋ ਕੇ ਬੈਠਦਾ ਹੈ।
ਨਾਨਕ ਨਾਮ ਆਧਾਰ।
ਮਹਾਰਾਜ ਜੀ ਐਵੇਂ ਬਹਿੰਦਾ ਨੀ ਕਿਵੇਂ ਬੈਠੇ? ਸੱਚੇ ਪਾਤਸ਼ਾਹ ਕਹਿੰਦੇ ਗੁਰੂ ਜੀ ਕੇ ਨਾਮ ਦਾ ਆਸਰਾ ਇਹ ਸਿੱਧੋ ਲਵੇ ਤਾਂ ਫੇਰ ਸੱਚੇ ਸਰੂਪ ਰੂਪੀ ਘਰ ਤੁਰਿਆ ਪਰ ਚਿਸਤ ਹੋ ਕੇ ਬੈਠਦਾ ਹੈ।
ਆਪੇ ਮੇਲ ਮਿਲਾਏ ਕਰਤਾ।
ਮਹਾਰਾਜ ਪਰਮੇਸ਼ੁਰ ਆਪਦੇ ਮੇਲ ਚ ਕਿਵੇਂ ਮਿਲਾਵੇ? ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਾਈ ਆਪਣੇ ਮੇਲ ਚ ਕਰਤਾ ਪੁਰਖ ਮਿਲਾ ਲੈਂਦਾ ਹੈ।
ਲਾਗੈ ਸਾਜ ਪਿਆਰ।
ਸੱਚੇ ਨਾਮ ਚ ਪਿਆਰ ਲੱਗ ਜੇ ਜਦੋਂ, ਫੇਰ ਆਪਦੇ ਸਰੂਪ ਦੇ ਮੇਲ ਚ ਮਹਾਰਾਜ ਸਾਹਿਬ ਮੇਲ ਲੈਂਦਾ ਹੈ।
ਹਾਟੀ ਬਾਟੀ ਰਹਿ ਨਿਰਾਲੇ।
ਇਹ ਹੋਰ ਸਿੱਧ ਬੋਲਿਆ ਮਹਾਰਾਜ ਤਾਂ ਹੀ ਲੋਹਰੀਪਾ ਸਿੱਧ ਕਹਿੰਦਾ ਜੀ ਇਉਂ ਕਰੇ, ਹਾਟੀ ਬਾਟੀ ਹਟ ਰਸਤਿਆਂ ਹੱਟਾਂ ਦੁਕਾਨਾਂ ਚ ਨਾ ਬੈਠਾ ਰਹੇ ਤੇ ਬਾਟ ਰਸਤਿਆਂ ਚ ਨਾ ਬੈਠਾ ਰਹੇ ਜਿੱਥੇ ਭੀੜ ਭਾੜ ਹੋਵੇ, ਨਿਆਰਾ ਹੋ ਕੇ ਰਹੇ ਮਹਾਰਾਜ।
ਰੁੱਖ ਬਿਰਖ ਉਦਿਆਨੇ।
ਰੁੱਖਾਂ ਵਿਚ ਜਿਹੜੇ ਖੁਸ਼ਕ ਬਿਰਛ ਹੈ ਤੇ ਬਿਰਖ ਜਿਹੜੇ ਹਨ ਬਾਗਾਂ ਵਿਚ ਲਾਏ ਹੋਏ ਫਲਦਾਰ, ਇਹੋ ਜੇ ਉਜਾੜ ਚ ਬਿਰਸ਼ ਹੋਣ, ਚਾਹੇ ਰੁੱਖ ਹੋਣ ਚਾਹੇ ਬਿਰਸ਼ ਹੋਣ, ਉਸ ਉਜਾੜ ਵਿਚ ਰਹੇ, ਜਿਸ ਬਿਰਸ਼ ਹੇਠਾਂ ਇੱਕ ਦੁਪਹਿਰਾ ਕੱਢ ਲੇ ਦੂਆ ਰਾਤ ਉੱਥੇ ਨਾ ਕੱਟੇ, ਐਡਾ ਵਿਰਾਗੀ ਹੋਵੇ।
ਕੰਧ ਮੂਲ ਆਹ ਆਹ ਕੰਧ ਮੂਲ ਆਹਾਰੋ ਖਾਈਏ।
ਹੋਰ ਪਿਛਲੀ ਤੁਕ ਰਹੀ ਰਾਤ।
ਹਾਟੀ ਬਾਟੀ ਰਹਿ ਨਿਰਾਲੇ।
ਹਾਟੀ ਨੂੰ ਸੋਨੇ ਦੇ ਨਾਲ ਪ੍ਰੇਮ ਨਾ ਕਰੇ ਵਿਰਕਤ ਹੋ ਕੇ, ਬਾਟੀ ਚਾਂਦੀ ਨਾਲ ਪ੍ਰੇਮ ਨਾ ਕਰੇ, ਸੋਨੇ ਤੇ ਚਾਂਦੀ ਤੋਂ ਨਿਆਰਾ ਰਵੇ, ਪਾਤਰਾਂ ਨੂੰ ਨੀ ਹੱਥ ਲਾਉਂਦੇ ਧੰਤਾਂ ਦੇ ਨੂੰ।
ਰੂਖ ਬਿਰਖ ਉਹਦੇ ਆਨੇ।
ਅਤੇ ਰੂਖ ਗੁੱਸੇ ਦੇ ਸਹਿਤ ਰਵੇ, ਬਿਰਸ਼ਾਂ ਦੇ ਚ ਉਜਾੜ ਵਿਚ ਰਹਿ ਕੇ ਚੰਗਾ ਗੁੱਸਾ ਰੱਖੇ, ਆਪਦੇ ਮਨ ਦੇ ਨਿਰੋਧ ਕਰਨ ਚ ਗੁੱਸਾ ਰੱਖੇ, ਰੁੱਖਾ ਸੁਭਾਅ ਰੱਖੇ, ਕਿਸੇ ਨਾਲ ਮੋਹ ਨਾ ਕਰੇ, ਉਜਾੜ ਚ ਰਹੇ।
ਕੰਧ ਮੂਲ ਆਹਾਰੋ ਖਾਈਏ।
ਕੰਧ ਮੂਲ ਹੈ, ਕੰਧ ਡਾਹਣਿਆਂ ਦੇ ਨਾਲ ਜਿਹੜੇ ਫਲ ਲੱਗੇ ਹੋਏ ਹੈ ਤੇ ਮੂਲ ਜਿਹੜੀਆਂ ਮੂਲੀਆਂ ਆਦਿਕ ਗਾਜਰਾਂ ਆਦਿਕ ਹੈ, ਕੰਧ ਮੂਲ ਇੱਕ ਫਲ ਹੀ ਹੁੰਦਾ, ਪਾਥੀ ਜੀ ਵਰਗਾ ਹੁੰਦਾ ਤੇ ਮੱਕੀ ਦੇ ਆਟੇ ਵਰਗਾ ਰੰਗ ਹੁੰਦਾ ਹੈ, ਉਸ ਭੋਜਨ ਨੂੰ ਖਾਵੇ।
ਔਧੂ ਬੋਲੇ ਗਿਆਨੇ।
ਇਹ ਔਧੂ ਬਰਗਤ ਹੇ ਮਹਾਰਾਜ, ਬਰਗਤਾਂ ਦਾ ਔਧੂਰ ਜਿਹੜੇ ਸ਼ੁੱਧ ਹੈ ਉਹਨਾਂ ਨੂੰ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿੱਧਾਂ ਦੇ ਗਿਆਨ ਨੂੰ ਮੈਂ ਬੋਲ ਰਿਹਾ ਹਾਂ।
ਤੀਰਥ ਨਹਾਈਏ ਸੁਖ ਫਲ ਪਾਈ।
ਫਿਰ ਮਹਾਰਾਜ ਤੀਰਥ ਯਾਤਰਾ ਕਰਨੀ ਚਾਹੀਦੀ ਹੈ, ਤੀਰਥਾਂ ਤੇ ਜੇ ਨਹਾਈਏ ਫਲ ਉਹਦਾ ਹੁੰਦਾ, ਸੁਖ ਰੂਪੀ ਫਲ ਪ੍ਰਾਪਤ ਹੁੰਦਾ ਤੀਰਥਾਂ ਤੇ ਇਸ਼ਨਾਨ ਕਰਕੇ।
ਮੈਲ ਨਾ ਲੱਗੇ
ਕਿਸੇ ਪ੍ਰਕਾਰ ਦੀ। ਸਿੱਧ ਕਹਿੰਦਾ ਜੀ ਕੋਈ ਮੈਲ ਨੀ ਲੱਗਦੀ ਤੀਰਥਾਂ ਤੇ ਇਸ਼ਨਾਨ ਕਰਨੇ ਕਰਕੇ।
ਗੋਰਖ ਪੂਤ ਲੁਹਾਰੀਪਾ ਬੋਲੇ।
ਗੋਰਖ ਨਾਂ ਦਾ ਪੁੱਤਰ ਹੋਇਆ ਕਿ ਚੇਲਾ ਹੋਇਆ? ਗੋਰਖ ਨਾਂ ਦਾ ਪੁੱਤਰ ਰੀਪਾ ਸਿੱਧ ਹੈ, ਲੋਹਾ ਤੇ ਰੀਪਾ। ਰਾਮ ਸਿੰਘ ਨੇ ਇੱਕ ਜੇਬੀ ਕੋਸ ਬਣਾਇਆ ਕਿਸੇ ਨੇ, ਉਹਦੇ ਚ ਲੋਹਾ ਤੇ ਰੀਪਾ ਦੋ ਸਿੱਧ ਬਣਾ ਤੇ ਹੈ। ਇਹਨਾਂ ਲੋਹਾ ਰੀਪਾ ਇੱਕੇ ਦਾ ਨਾਮ ਹੀ ਹੈ। ਸੋ ਕਹਿੰਦੇ ਹਨ
ਗੋਰਖ ਪੂਤ ਲੋਹਾਰੀਪਾ ਬੋਲੇ।
ਗੋਰਖ ਨਾਥ ਦਾ ਪੁੱਤਰ ਚੇਲਾ ਜਿਹੜਾ ਹੈ ਲੋਹਰੀਪਾ ਸਿੱਧ ਇਹ ਬੋਲਦਾ ਹੈ।
ਜੋਗ ਜੁਗਤ ਵਿਦ ਸਾਈ।
ਇਹ ਜੋਗ ਦੀ ਜੁਗਤੀ ਦੀ ਵਿਦ ਹੈ, ਸਾਈ ਉਹ ਸਾਈ ਦੀ ਪ੍ਰਾਪਤੀ ਵਾਲੀ, ਇਹ ਜੋਗ ਦੀ ਜੁਗਤੀ ਵਿਧੀ ਹੈ। ਸਾਈ ਜਿਹੜੀ ਕਿਰਿਆ ਮੈਂ ਕਹੀ ਹੈ ਕਥਨ ਕੀਤੀ ਹੈ ਇਹਨੂੰ ਧਾਰਨ ਕਰੇ ਜੀ।